ਇਉਂ ਜੜ ਤੇ ਚੇਤਨ ਮਾਇਆ ਨੇ ਸਾਰੇ ਸੰਸਾਰ ਨੂੰ ਹੀ ਘੇਰਿਆ ਹੋਇਆ ਹੈ।
ਤਨ ਜੋ ਬਨ ਜਗ ਠੱਗਿਆ ਲਭ ਲੋਭ ਅਹੰਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਆਹ ਦੋ ਕਿਸਮ ਦੀ ਤੇ ਮਾਇਆ ਹੈ, ਜੜ ਚੇਤਨ ਮਾਇਆ ਜਿਸਨੇ ਸਾਰੇ ਸੰਸਾਰ ਨੂੰ ਘੇਰਿਆ ਹੋਇਆ ਹੈ। ਦੂਸਰੇ ਪਾਸੇ ਆ ਪੰਜ ਠੱਗ ਨੇ, ਕਿਹੜੇ ਪੰਜ ਠੱਗ ਨੇ? ਇੱਕ ਧਨ ਹੈ, ਦੂਸਰਾ ਜੁਬਨ ਹੈ, ਤੀਸਰਾ ਲਭ ਹੈ, ਚੌਥਾ ਲੋਭ ਹੈ ਤੇ ਪੰਜਵਾਂ ਹੈ ਹੰਕਾਰ। ਇਹ ਧਨ, ਜਵਾਨੀ, ਲਭ, ਲੋਭ ਤੇ ਹੰਕਾਰ ਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ ਹੈ। ਭਾਵ ਇਹ ਧਨ ਤੇ ਜਵਾਨੀ ਇਹ ਐਸੇ ਠੱਗ ਨੇ ਜਿਹੜੇ ਸਾਡੇ ਕੀਮਤੀ ਸਰਮਾਏ ਨੂੰ ਲੁੱਟ ਲੈਂਦੇ ਨੇ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਜਦੋਂ ਕੋਈ ਬੰਦਾ ਠੱਗਿਆ ਜਾਂਦਾ ਨਾ ਤੇ ਬਾਅਦ ਵਿੱਚ ਉਸਨੂੰ ਅਕਲ ਆਉਂਦੀ ਆ ਵੀ ਮੈਂ ਕਿੱਥੇ ਫਸ ਗਿਆ। ਤੇ ਜਿਹੜੇ ਠੱਗਣ ਵਾਲੇ ਠੰਗ ਬੜੇ ਚਾਤਰ ਹੁੰਦੇ ਨੇ, ਬੜੇ ਚੁਸ ਚਲਾਕ ਹੁੰਦੇ ਨੇ, ਗੱਲਾਂ ਦੇ ਨਾਲ ਐਸਾ ਜਾਲ ਵਿਛਾਉਂਦੇ ਨੇ ਤੇ ਸਿਆਣੇ ਤੋਂ ਸਿਆਣਾ ਪੜ੍ਹਿਆ ਲਿਖਿਆ ਬੰਦਾ ਵੀ ਨਹੀਂ ਉੱਥੇ ਕੁਛ ਸੋਚ ਸਕਦਾ। ਹਜ਼ੂਰ ਕਹਿੰਦੇ ਨੇ ਬਾਹਰਲੇ ਠੱਗ ਦੁਨੀਆਂ ਨੂੰ ਲੁੱਟਦੇ ਨੇ, ਆਹ ਜਿਹੜੇ ਸਾਡੇ ਅੰਦਰੇ ਠੱਗ ਨੇ ਧਨ, ਜੋਬਨ, ਲਭ, ਲੋਭ ਤੇ ਹੰਕਾਰ, ਇਹਨਾਂ ਨੇ ਸਾਰੇ ਸੰਸਾਰ ਨੂੰ ਹੀ ਠੱਗਿਆ ਹੋਇਆ ਹੈ।
ਮੋਹ ਠਗਾ ਲੀ ਹਮੁਈ ਸਾਵਰ ਤੈ ਸੰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਮੋਹ ਦੀ ਵੀ ਠੱਗ ਬੂਟੀ ਹੈ, ਉਸਦੇ ਕਾਰਨ ਮੈਂ ਵੀ ਮਰ ਗਈ ਹਾਂ। ਜਿਵੇਂ ਠੱਗ ਕਿਸੇ ਨੂੰ ਲੁੱਟਦੇ ਨੇ ਨਾ ਤੇ ਕਈ ਵਾਰੀ ਉਸਨੂੰ ਕੋਈ ਜ਼ਹਿਰੀਲੀ ਚੀਜ਼ ਵੀ ਸੁੰਘਾ ਦਿੰਦੇ ਨੇ, ਜਾਂ ਕਈ ਵਾਰੀ ਐਸਾ ਵੀ ਹੁੰਦਾ ਜਦੋਂ ਠੱਗ ਲੁੱਟਣ ਵਾਸਤੇ ਆਉਂਦੇ ਨੇ ਤਾਂ ਇਹੋ ਜਿਹੀ ਕਈ ਵਾਰੀ ਉਹ ਜ਼ਹਿਰੀਲੀ ਦਵਾਈ ਸੁੰਘਾ ਦਿੰਦੇ ਨੇ ਜਿਹਦੇ ਨਾਲ ਬੰਦੇ ਦੀ ਮੌਤ ਵੀ ਹੋ ਜਾਂਦੀ ਹੈ। ਮੋਹ ਠਗੌਲੀ ਹੋਮ ਹੋਈ, ਇਸੇ ਤਰ੍ਹਾਂ ਮੈਂ ਵੀ ਮੋਹ ਦੀ ਠਗੌਲੀ ਠੱਗ ਬੂਟੀ ਖਾ ਕੇ ਮੈਂ ਤੇ ਮਰ ਹੀ ਗਈ ਹਾਂ। ਸਭ ਵਰਤੈ ਸੰਸਾਰ, ਤੇ ਬਾਈ ਉਹੀ ਜਿਹੜੀ ਮੋਹ ਦੀ ਠਗੌਲੀ ਹੈ, ਮੋਹ ਦੀ ਠੱਗ ਬੂਟੀ ਹੈ, ਠਗੌਲੀ ਤੋਂ ਮੁਰਾਦ ਹੈ ਕੋਈ ਨਸ਼ੀਲੀ ਦਵਾਈ, ਕੋਈ ਨਸ਼ੀਲੀ ਚੀਜ਼ ਖੁਆ ਦੇਣੀ। ਹਜ਼ੂਰ ਕਹਿੰਦੇ ਜਿਹੜੀ ਮੋਹ ਦੀ ਇਹ ਨਸ਼ੀਲੀ ਦਵਾਈ ਹੈ ਔਰ ਇਸਦੇ ਨਾਲ ਮੈਂ ਵੀ ਮਰ ਗਈ ਤੇ ਸਭ ਵਰਤੈ ਸੰਸਾਰ ਤੇ ਸਾਰੇ ਸੰਸਾਰ ਦੇ ਉੱਤੇ ਵੀ ਇਹੀ ਪਾਈ। ਇਹ ਜਿਹੜੀ ਮੋਹ ਦੀ ਨਸ਼ੀਲੀ ਜਿਹੜੀ ਇਹ ਜੜੀ ਹੈ, ਨਸ਼ੀਲੀ ਦਵਾਈ ਹੈ, ਇਹ ਸਾਰੇ ਸੰਸਾਰ ਦੇ ਵਿੱਚ ਵਰਤ ਰਹੀ ਹੈ।
ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਏ, ਮੈਂ ਤੁਝ ਬਿਨ ਅਵਰ ਨ ਪਾਵਈ, ਤੂੰ ਪਾਵੈ ਸੁਖ ਹੋਏ ਰਹਾਉ। ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ।
ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਿਆ, ਐ ਮੇਰੇ ਪਿਆਰੇ ਪ੍ਰਭੂ, ਮੈਨੂੰ ਤੇਰੇ ਬਿਨਾਂ ਹੋਰ ਕੋਈ ਵੀ ਆਸਰਾ ਨਹੀਂ ਹੈ। ਮੈਂ ਤੁਝ ਬਿਨ ਅਵਰ ਨਾ ਭਾਵੇ, ਮੈਨੂੰ ਤੇਰੇ ਬਿਨਾਂ ਹੋਰ ਕੋਈ ਚੰਗਾ ਵੀ ਨਹੀਂ ਲੱਗਦਾ। ਤੂੰ ਭਾਵੈ ਸੁਖ ਹੋਏ, ਜੇ ਤੈਨੂੰ ਭਾ ਜਾਈਏ ਤਾਂ ਹੀ ਸਾਨੂੰ ਸੁਖ ਪ੍ਰਾਪਤ ਹੋ ਸਕਦਾ ਹੈ, ਅਥਵਾ ਤੂੰ ਭਾਵੈ, ਜੇ ਤੂੰ ਸਾਡੇ ਮਨ ਨੂੰ ਭਾ ਜਾਵੇਂ ਤਾਂ ਹੀ ਸਾਨੂੰ ਸੁਖ ਪ੍ਰਾਪਤ ਹੋ ਸਕਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਨਾਮ ਸਾਲਾਹੀ ਰੰਗ ਸਿਉ ਗੁਰ ਕਾ ਸ਼ਬਦ ਸੰਤੋਖ। ਵੀ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੁਆਰਾ ਸੰਤੋਖ ਨੂੰ ਧਾਰਨ ਕਰ ਲਿਆ ਹੈ, ਸੰਤੋਖ ਐਸਾ ਗੁਣ ਹੈ, ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੰਤੋਖ ਤੋਂ ਬਿਨਾਂ ਕਿਸੇ ਮਨੁੱਖ ਨੂੰ ਰਾਜ ਆ ਹੀ ਨਹੀਂ ਸਕਦਾ। ਜਿਹਨੇ ਗੁਰੂ ਕੇ ਸ਼ਬਦ ਦੁਆਰਾ ਸੰਤੋਖ ਗੁਣ ਨੂੰ ਧਾਰਨ ਕਰ ਲਿਆ ਹੈ, ਨਾਮ ਸਾ ਲਾਹੀ ਰੰਗ ਸਿਉ, ਫਿਰ ਉਹ ਬਈ ਪ੍ਰੇਮ ਦੇ ਨਾਲ ਨਾਮ ਨੂੰ ਸਲਾਹੁੰਦਾ ਹੈ, ਉਹਦੀ ਸੁਰਤ ਹਰ ਵੇਲੇ ਨਾਮ ਦੇ ਵਿੱਚ ਜੁੜਦੀ ਹੈ, ਕਿਉਂਕਿ ਜਿਹਦੇ ਮਨ ਦੇ ਵਿੱਚ ਸੰਤੋਖ ਨਹੀਂ ਉਹਦਾ ਮਨ ਟਕਾ ਵਿੱਚ ਨਹੀਂ ਆ ਸਕਦਾ। ਜੇ ਮਨ ਵਿੱਚ ਹਾਲੇ ਤ੍ਰਿਸ਼ਨਾ ਹੈ, ਲੋਭ ਲਾਲਚ ਹੈ, ਉਹ ਮਨ ਕਦੇ ਨਹੀਂ ਟਿਕ ਸਕਦਾ। ਸਾਧੋ ਇਹੋ ਮਨ ਗਹੇ ਉਹ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਸਾਡੇ ਮਨ ਦੀ ਐਸੀ ਅਵਸਥਾ ਹੈ, ਕਿਸੇ ਕਵੀ ਨੇ ਲਿਖਿਆ ਹੈ, ਚਲਦਲ ਪੱਤਰ ਪਤਾਕ ਪਟ ਦਾਮਨ ਕਸ਼ਪ ਮਾਤ, ਭੂਤ ਦੀਪ ਦੀਪਕ ਸਿਖਾ ਜੋ ਮਨ ਬਿਰਤ ਅਨਾਥ। ਸਾਡਾ ਮਨ ਕਿਵੇਂ ਚੰਚਲ ਹੈ, ਚਲਦਲ, ਚਲਦਲ ਦਾ ਅਰਥ ਹੈ ਜਿਵੇਂ ਪਿੱਪਲ ਦਾ ਦਰਖਤ ਹੋਵੇ, ਚਾਹੇ ਹਵਾ ਕਿੰਨੀ ਵੀ ਘੱਟ ਹੋਵੇ ਪਰ ਜਿਹੜੇ ਪਿੱਪਲ ਦੇ ਪੱਤੇ ਫਿਰ ਵੀ ਹਿਲਦੇ ਰਹਿੰਦੇ ਨੇ। ਇਸੇ ਤਰ੍ਹਾਂ ਸਾਨੂੰ ਕਿੰਨਾ ਵੀ ਜਾਪੇ ਮਾਹੌਲ ਸ਼ਾਂਤ ਹੈ, ਇਕਾਂਤ ਹੈ, ਪਰ ਮਨ ਫਿਰ ਵੀ ਕੋਈ ਨਾ ਕੋਈ ਸੰਕਲਪ ਵਿਕਲਪ ਉਠਾਉਂਦਾ ਹੀ ਰਹਿੰਦਾ। ਚਲਦਲ ਦਾ ਅਰਥ ਹੈ ਪਿੱਪਲ ਦਾ ਦਰਖਤ, ਜਿਵੇਂ ਉਹਦਾ ਪੱਤਰਾ ਹਿਲਦਾ ਹੈ ਇਸੇ ਤਰ੍ਹਾਂ ਮਨ ਹਿਲਦਾ ਹੀ ਰਹਿੰਦਾ। ਅਤੇ ਜਾਂ ਚਲਦਲ ਦਾ ਦੂਜਾ ਅਰਥ ਵਿਦਵਾਨਾਂ ਨੇ ਕੀਤਾ ਹੈ ਜਿਵੇਂ ਕੀੜਿਆਂ ਦਾ ਦਲ ਚੱਲਦਾ ਹੁੰਦਾ, ਜਿਹੜੇ ਕੀੜੇ ਨੇ ਨਾ ਉਹ ਰਾਤ ਦਿਨ ਹੀ ਚੱਲਦੇ ਰਹਿੰਦੇ ਨੇ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ, ਇਹ ਵੀ ਸੰਕਲਪ ਵਿਕਲਪ ਹਮੇਸ਼ਾ ਉਠਾਉਂਦਾ ਹੀ ਰਹਿੰਦਾ। ਕਿਸੇ ਵੇਲੇ ਵੀ ਮਨ ਨੂੰ ਪੜ੍ਹ ਕੇ ਦੇਖੋ, ਇਹ ਕੋਈ ਨਾ ਕੋਈ ਸੰਕਲਪ ਵਿਕਲਪ ਕਰਦਾ ਹੀ ਰਹਿੰਦਾ। ਇਹ ਮਨ ਦੀ ਅਵਸਥਾ ਹੈ ਕੀੜਿਆਂ ਦੇ ਦਲ ਵਾਂਗ, ਅਤੇ ਅਥਵਾ ਪਿੱਪਲ ਦੇ ਦਰਖਤ ਦੇ ਪੱਤਰੇ ਵਾਂਗੂ ਹਿਲਦਾ ਹੀ ਰਹਿੰਦਾ ਹੈ। ਪਤਾਕ ਪੱਟ ਦੂਸਰੇ ਨੰਬਰ 'ਤੇ ਕਹਿੰਦੇ ਨੇ, ਜਿਵੇਂ ਪਤਾਕ ਦਾ ਅਰਥ ਹੈ ਕਿਸੇ ਝੰਡੀ ਦਾ ਪੱਟ ਬਸਤਰ, ਆਪਾਂ ਜਿਵੇਂ ਨਿਸ਼ਾਨ ਸਾਹਿਬ ਲਾਇਆ ਹੈ ਕਈ ਝੰਡੇ ਲਾਉਂਦੇ ਨੇ, ਉਹ ਉੱਚੇ ਹੋਣ ਕਰਕੇ ਅਤੇ ਹਵਾ ਦੇ ਨਾਲ ਉਹ ਵੀ ਹਿਲਦੇ ਰਹਿੰਦੇ ਨੇ। ਇਸੇ ਤਰ੍ਹਾਂ ਸਾਡਾ ਮਨ ਵੀ ਹਮੇਸ਼ਾ ਲਈ ਹਿਲਦਾ ਰਹਿੰਦਾ। ਚਲਦਲ ਪੱਤਰ ਪਤਾਕ ਪੱਟ ਦਾਮਨ ਕੱਛਪ ਮਾਤ, ਦਾਮਨ ਦਾ ਅਰਥ ਹੈ ਅਸਮਾਨੀ ਬਿਜਲੀ, ਜਿਹੜੀ ਅਸਮਾਨੀ ਬਿਜਲੀ ਹੈ ਉਹ ਵੀ ਕਦੇ ਸਥਿਰ ਨਹੀਂ ਰਹਿੰਦੀ। ਆ ਤੁਸੀਂ ਜਦੋਂ ਬੱਦਲ ਵਾਈ ਹੋਵੇ ਉਸ ਵੇਲੇ ਧਿਆਨ ਦੇ ਨਾਲ ਦੇਖੋ, ਅਸਮਾਨੀ ਬਿਜਲੀ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਜਾ ਕੇ ਚਮਕਦੀ ਹੈ। ਸਾਡਾ ਮਨ ਵੀ ਇਸੇ ਤਰ੍ਹਾਂ ਹੀ ਹੈ, ਬਿਜਲੀ ਵਾਂਗੂ ਬੜਾ ਹੀ ਚੰਚਲ ਹੈ। ਦਾਮਨ ਕੱਛਪ ਮਾਥ, ਅਤੇ ਕੱਛਪ ਕਹਿੰਦੇ ਨੇ ਆ ਕੱਛੂ ਇੱਕ ਸਮੁੰਦਰੀ ਜੀਵ ਹੈ, ਖੁਸ਼ਕੀ 'ਤੇ ਵੀ ਆ ਜਾਂਦਾ, ਪਾਣੀ ਵਿੱਚ ਵੀ ਰਹਿੰਦਾ, ਔਰ ਉਹਦਾ ਜਿਹੜਾ ਮਾਥ ਮੱਥਾ ਪਾਵ ਉਹਦੀ ਸਿਰੀ ਹੈ ਨਾ, ਔਰ ਉਹ ਕਦੇ ਉਹਨੂੰ ਅੰਦਰ ਕਰ ਲੈਂਦਾ ਕਦੇ ਬਾਹਰ ਕਰ ਲੈਂਦਾ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ, ਉਹ ਕੱਛੂ ਦੇ ਸਿਰ ਵਾਂਗੂ ਕਦੇ ਮਨ ਟਿਕਦਾ ਨਹੀਂ, ਕਦੇ ਅੰਦਰ ਕਦੇ ਬਾਹਰ, ਬਸ ਇਸੇ ਤਰ੍ਹਾਂ ਹੀ ਆਪਣੀ ਹਰਕਤ ਜਾਰੀ ਰੱਖਦਾ ਹੈ। ਚਲਦਲ ਪੱਤਰ ਪਤਾਕ ਪੱਟ ਦਨ ਦਾਮਨ ਕੱਛਪ ਮਾਤ, ਭੂਤ ਦੀਪ ਦੀਪਕ ਸਿਖਾ। ਆ ਜਿਵੇਂ ਭੂਤਾਂ ਦੇ ਦੀਵੇ ਨੇ, ਭੂਤਾਂ ਦੀ ਅੱਗ ਹੁੰਦੀ ਪੁਰਾਣੇ ਜ਼ਮਾਨੇ ਦੇ ਵਿੱਚ, ਤੁਸੀਂ ਇੰਡੀਆ ਵਿੱਚ ਸੁਣਿਆ ਹੋਣਾ, ਕਈ ਬਜ਼ੁਰਗ ਕਹਿੰਦੇ ਰਾਤ ਨੂੰ ਵੀ ਸਾਨੂੰ ਇਸ ਤਰ੍ਹਾਂ ਭੂਤਾਂ ਦੀ ਅੱਗ ਦਿਖਾਈ ਦਿੰਦੀ ਸੀ, ਉਹ ਵੀ ਅੱਖਾਂ 'ਤੇ ਨਹੀਂ ਟਿਕਦੀ ਸੀ, ਕਦੇ ਕਿਸੇ ਪਾਸੇ ਉਹ ਜਗਦੀ ਦਿਸਦੀ ਸੀ, ਕਦੇ ਕਿਸੇ ਪਾਸੇ ਚਮਕਾਰਾ ਮਾਰਦੀ ਸੀ। ਅਤੇ ਦੀਪਕ ਸਿਖਾ, ਜਿਵੇਂ ਦੀਵੇ ਦੀ ਲਾਟ ਹੁੰਦੀ ਹੈ ਔਰ ਉੱਪਰਲੇ ਪਾਸਿਓਂ ਹਵਾ ਦੇ ਨਾਲ ਉਹ ਵੀ ਹਿਲਦੀ ਰਹਿੰਦੀ, ਚਾਹੇ ਬਿਲਕੁਲ ਉਸਨੂੰ ਤੁਸੀਂ ਬੰਦ ਕਮਰੇ ਦੇ ਵਿੱਚ ਵੀ ਰੱਖੋ ਨਾ, ਅਤੇ ਫਿਰ ਵੀ ਮਾੜੀ ਜਿਹੀ ਵੀ ਸੂਖਮ ਜਿਹੀ ਹਵਾ ਨਾਲ ਉਹ ਹਿਲਦੀ ਹੈ, ਉਹ ਸਥਿਰ ਨਹੀਂ ਰਹਿੰਦੀ। ਇਸੇ ਤਰ੍ਹਾਂ ਵੀ ਸਾਡੇ ਮਨ ਦੀ ਬਿਰਤੀ ਚੰਚਲ ਹੈ, ਜੋ ਮਨ ਬਿਰਤ ਅਨਾਥ, ਅਨਾਥਪੁਰੀ ਵਿਦਵਾਨ ਦਾ ਇਹ ਕਥਨ ਹੈ ਵੀ ਇਸੇ ਤਰ੍ਹਾਂ ਸਾਡੇ ਮਨ ਦੀ ਬਿਰਤੀ ਚੰਚਲ ਰਹਿੰਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ, ਨਾਮ ਸਾ ਲਾਹੀ ਰੰਗ ਸਿਉਂ ਗੁਰ ਕੈ ਸ਼ਬਦ ਸੰਤੋਖ, ਬਈ ਗੁਰੂ ਕੇ ਸ਼ਬਦ ਦੁਆਰਾ ਸੰਤੋਖ ਗੁਣ ਨੂੰ ਧਾਰਨ ਕਰਕੇ ਅਤੇ ਅਸੀਂ ਆਪਣੇ ਮਨ ਨੂੰ ਟਿਕਾਇਆ ਹੈ, ਅਤੇ ਹੁਣ ਬੜੇ ਰੰਗ ਦੇ ਨਾਲ, ਬੜੇ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਸਲਾਉਂਦੇ ਹਾਂ।
ਜੋ ਦੀ ਸੈ ਸੋ ਚੱਲ ਸੀ ਕੂੜਾ ਮੋਹ ਨ ਵੇਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਵੀ ਅਸੀਂ, ਜੋ ਕੁਝ ਵੀ ਸਾਨੂੰ ਦਿਸਦਾ ਹੈ, ਸੋ ਚੱਲ ਸੀ ਉਸਨੇ ਭਾਈ ਚਲੇ ਜਾਣਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜਾ ਮੋਹ ਨਾ ਵੇਖ। ਹਜ਼ੂਰ ਕਹਿੰਦੇ ਭਾਈ ਇਹ ਜਿਹੜਾ ਸੰਸਾਰ ਅਸੀਂ ਵੇਖ ਰਹੇ ਹਾਂ ਇਹ ਵੀ ਝੂਠਾ ਹੈ ਅਤੇ ਇਹਦਾ ਮੋਹ ਵੀ ਝੂਠਾ ਹੈ, ਨਾ ਵੇਖ, ਵੀ ਇਹਦੇ ਵੱਲ ਨਾ ਮੁੜ ਮੁੜ ਕੇ ਵੇਖੀ ਜਾ, ਇਹਦੇ ਵੱਲੋਂ ਆਪਣਾ ਧਿਆਨ ਹਟਾ ਅਤੇ ਅੰਤਰਮੁੱਖ ਆਪਣੀ ਸੁਰਤ ਨੂੰ ਕਰਕੇ ਨਾਮ ਸਾ ਲਾਹੀ ਰੰਗ ਸਿਉਂ, ਤੂੰ ਪ੍ਰੇਮ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਸਲਾਹ। ਜੋ ਵੀ ਕੁਛ ਦਿਸ ਰਿਹਾ ਇਹ ਤੇ ਭਾਈ ਚਲੇ ਜਾਣਾ ਹੈ। ਆ ਜੋ ਕੁਝ ਵੀ ਸੰਸਾਰ ਦਾ ਰੂਪ ਰੰਗ ਅਸੀਂ ਵੇਖ ਰਹੇ ਹਾਂ ਇਹ ਵੀ ਝੂਠਾ ਹੈ, ਇਹਦਾ ਮੋਹ ਵੀ ਝੂਠਾ ਹੈ, ਨਾ ਵੇਖ ਭਾਈ ਇਹਦੇ ਵੱਲ ਨਾ ਮੁੜ ਮੁੜ ਕੇ ਵੇਖ।
ਵਾਟ ਵਟਾਉ ਆਇਆ ਨਿਤ ਚੱਲਦਾ ਸਾਥ ਦੇਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ ਵੇਖ ਵਾਟ ਵਟਾਉ ਆਇਆ, ਇਹ ਜਿਹੜਾ ਜੀਵ ਹੈ ਇਹ ਤੇ ਵਾਟ ਦਾ ਅਰਥ ਹੈ ਰਸਤੇ ਦਾ, ਵਟਾਉ ਮੁਸਾਫਰ ਬਣ ਕੇ ਆਇਆ ਹੈ, ਵਾਟ ਵਟਾਉ ਆਇਆ ਇਹ ਤੇ ਕਈ ਜੂਨਾਂ ਦੇ ਵਿੱਚੋਂ ਦੀ ਆਪਣਾ ਜੀਵਨ ਦਾ ਪੰਧ ਤੈਅ ਕਰਕੇ ਇਹ ਜਿਹੜਾ ਜੀਵ ਰੂਪ ਵਟਾਉ ਇਸ ਰਸਤੇ ਦੇ ਵਿੱਚ ਆਇਆ ਹੈ। ਨਿਤ ਚੱਲਦਾ ਸਾਥ ਦੇਖ, ਗੁਰੂ ਮਹਾਰਾਜ ਕਹਿੰਦੇ ਭਾਈ ਤੁਸੀਂ ਧਿਆਨ ਦੇ ਨਾਲ ਦੇਖੋ ਵੀ ਇਹ ਜਿਹੜਾ ਸਾਸ ਦਾ ਅਰਥ ਹੈ ਪੂਰ, ਇਹ ਕਾਫਲਾ ਹਮੇਸ਼ਾ ਤੁਸੀਂ ਚੱਲਦਾ ਹੀ ਦੇਖੋਗੇ। ਤੁਸੀਂ ਧਿਆਨ ਦੇ ਨਾਲ ਸੰਸਾਰ ਨੂੰ ਜਦੋਂ ਵੇਖੋਗੇ ਨਾ, ਇੱਕ ਪਾਸੇ ਜੀਵ ਆਉਂਦੇ ਨੇ, ਦੂਸਰੇ ਪਾਸੇ ਤੁਰੇ ਜਾਂਦੇ ਨੇ। ਇਹ ਕਾਫਲਾ ਰੁਕਣ ਵਾਲਾ ਨਹੀਂ ਹੈ, ਨਿਤ ਚੱਲਦਾ ਸਾਥ ਦੇਖ। ਵੀ ਇਹ ਜਿਹੜਾ ਸਾਥ ਕਾਫਲਾ, ਇਹਨੂੰ ਤੁਸੀਂ ਚੱਲਦਾ ਹੀ ਦੇਖੋਗੇ, ਕੋਈ ਆ ਗਿਆ ਅਤੇ ਕੋਈ ਚਲਿਆ ਗਿਆ। ਇਸੇ ਤਰ੍ਹਾਂ ਅਸੀਂ ਵੀ ਇੱਕ ਮੁਸਾਫਰ ਹਾਂ, ਅਸੀਂ ਵੀ ਇਹ ਕੁਝ ਸਮੇਂ ਲਈ ਇਸ ਸੰਸਾਰ ਦੇ ਮੁਸਾਫਰਖਾਨੇ ਦੇ ਵਿੱਚ ਆ ਕੇ ਟਿਕੇ ਹਾਂ, ਰਹਿਣਾ ਅਸੀਂ ਵੀ ਨਹੀਂ। ਜਦੋਂ ਬਾਕੀ ਸਾਥ ਬਾਕੀ ਕਾਫਲਾ ਤੁਰਿਆ ਜਾਂਦਾ ਹੈ, ਇੱਕ ਨਾ ਇੱਕ ਦਿਨ ਸਭ ਕੁਝ ਛੱਡ ਕੇ ਸਾਨੂੰ ਵੀ ਜਾਣਾ ਪੈਣਾ ਹੈ।
ਆਖਣ ਆਖ ਹੈ ਕੇਤੜੇ ਗੁਰ ਬਿਨ ਬੂਝ ਨਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਆਖਣ ਆਖ ਹੈ ਕੇਤੜੇ, ਵੀ ਜਿਹੜੇ ਪਹਿਲੇ ਵਿਦਵਾਨਾਂ ਦੇ ਰਿਸ਼ੀਆਂ ਮੁਨੀਆਂ ਦੇ ਆਖਣ ਦਾ ਅਰਥ ਹੈ ਪਹਿਲਾਂ ਵਖਿਆਨ ਕੀਤੇ ਹੋਏ ਨੇ। ਆਖਣ ਆਖਾਂ ਕੇਤੜੇ, ਜਿਹੜੇ ਪਹਿਲਾਂ ਕੋਈ ਵਖਿਆਨ ਕੀਤੇ ਹੋਏ ਨੇ, ਉਹਨਾਂ ਨੂੰ ਫਿਰ ਮੁੜ ਮੁੜ ਕੇ ਹੋਰ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਫਿਰ ਪੜ੍ਹ ਪੜ੍ਹ ਕੇ ਅੱਗੇ ਉਚਾਰਨ ਕਰਦੇ ਨੇ। ਆਖਣ ਆਖਾਂ ਕੇਤੜੇ ਅਥਵਾ ਆਖਣ ਨੂੰ ਤਾਂ ਕਿੰਨੇ ਹੀ ਲੋਕ ਨੇ ਵੀ ਜਿਹੜੇ ਗੱਲਾਂ ਆਖਦੇ ਨੇ, ਕੋਈ ਕੁਝ ਆਖ ਰਿਹਾ ਹੈ, ਗੁਰਬਿਨ ਬੂਝ ਨਾ ਹੋਏ। ਪਰ ਹਜ਼ੂਰ ਕਹਿੰਦੇ ਭਾਈ, ਗੁਰੂ ਤੋਂ ਬਿਨਾਂ ਅਸਲੀ ਵਾਹਿਗੁਰੂ ਦੀ ਸਮਝ ਨਹੀਂ ਪ੍ਰਾਪਤ ਹੋ ਸਕਦੀ। ਗੱਲਾਂ 'ਤੇ ਜਿੰਨੀਆਂ ਮਰਜ਼ੀ ਕਰ ਲਵੋ, ਗੱਲਾਂ ਵਾਲੇ ਬਥੇਰੇ ਮਿਲ ਜਾਣਗੇ, ਗੱਲਾਂ ਵਾਲੇ ਹੈਨ ਕਨੇਰੇ, ਛੱਡ ਨਾ ਸਕੇ ਕੋਈ। ਆਖਣ ਆਖਾਂ ਕੇਤੜੇ, ਕਿੰਨੇ ਹੀ ਲੋਕ ਨੇ, ਕਹਿਣ ਨੂੰ ਗੱਲਾਂ ਬੜੀਆਂ ਰੱਬ ਦੀਆਂ ਕਰਨਗੇ, ਅਤੇ ਇੱਕ ਵਾਰੀ ਤਾਂ ਐਸਾ ਉਹ ਯਕੀਨ ਬਣਾ ਦਿੰਦੇ ਨੇ ਵੀ ਜਿਵੇਂ ਸੱਚਮੁੱਚ ਹੀ ਇਹ ਰੱਬ ਨੂੰ ਮਿਲੇ ਹੁੰਦੇ ਨੇ। ਪਰ ਹਜ਼ੂਰ ਕਹਿੰਦੇ ਜਿਹੜੇ ਐਸੇ ਪਖੰਡੀ ਲੋਕ ਨੇ, ਗੱਲਾਂ ਜਿੰਨੀਆਂ ਮਰਜ਼ੀ ਕਰ ਲੈਣ, ਪਰ ਅਸਲੀ ਗੁਰੂ ਤੋਂ ਬਿਨਾਂ ਸਮਝ ਨਹੀਂ ਪ੍ਰਾਪਤ ਹੋ ਸਕਦੀ, ਰੱਬੀ ਸੋਝੀ ਨਹੀਂ ਹਾਸਲ ਹੋ ਸਕਦੀ।
ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਇਹ ਨਾਮ ਦੀ ਵਡਿਆਈ ਮਿਲਦੀ ਹੈ, ਨਾਮ ਵਡਾਈ ਜੇ ਮਿਲੈ, ਵੀ ਜੇ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਵੇ, ਅਤੇ ਨਾਮ ਦੀ ਵਡਿਆਈ ਸਭ ਤੋਂ ਉੱਚੀ ਸੁੱਚੀ ਵਡਿਆਈ ਹੈ, ਸੱਚ ਰਪੈ ਪਤ ਹੋਏ, ਅਤੇ ਫਿਰ ਸੱਚੇ ਨਾਮ ਦੇ ਰੰਗ ਵਿੱਚ ਅਤੇ ਭਗਤੀ ਦੇ ਰੰਗ ਦੇ ਵਿੱਚ ਮਨ ਰੰਗਿਆ ਜਾਂਦਾ ਹੈ। ਸੱਚ ਰਪੈ ਪਤ ਹੋਏ, ਜਦੋਂ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਵੇ, ਸੱਚੇ ਨਾਮ ਅਤੇ ਭਗਤੀ ਦੇ ਰੰਗ ਵਿੱਚ ਮਨ ਰੰਗਿਆ ਜਾਂਦਾ ਹੈ, ਫਿਰ ਅਸਲੀ ਪਤ ਹੋਏ, ਫਿਰ ਅਸਲੀ ਇੱਜ਼ਤ ਅਬਰੋ ਪ੍ਰਾਪਤ ਹੁੰਦੀ ਹੈ।
ਜੋ ਤੁਧ ਭਾਵੈ ਸੇ ਭਲੇ ਖੋਟਾ ਖਰਾ ਨ ਕੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਪਣੇ ਆਪ ਕੋਈ ਵੀ ਖੋਟਾ ਅਤੇ ਖਰਾ ਨਹੀਂ ਬਣ ਸਕਦਾ। ਹਾਂ, ਇੱਕ ਗੱਲ ਹੈ, ਜੋ ਤੁਧ ਭਾਵ ਹੈ ਸੇ ਭਲੇ। ਹੇ ਵਾਹਿਗੁਰੂ ਜੀ, ਜਿਹੜੇ ਤੈਨੂੰ ਪਾ ਜਾਂਦੇ ਨੇ ਉਹੀ ਅਸਲੀ ਭਲੇ ਨੇ, ਉਹੀ ਖਰੇ ਨੇ, ਉਹੀ ਚੰਗੇ ਨੇ, ਆਪਣੇ ਆਪ 'ਤੇ ਕੋਈ ਖੋਟਾ ਖਰਾ ਨਹੀਂ ਬਣ ਸਕਦਾ। ਹਾਂ, ਜਿਹੜੇ ਤੈਨੂੰ ਪਾ ਜਾਣ ਉਹੀ ਭਲੇ ਨੇ, ਉਹੀ ਸ੍ਰੇਸ਼ਟ ਨੇ, ਉਹੀ ਖਰੇ ਬਣਦੇ ਹਨ।
ਗੁਰ ਸ਼ਰਣਾਈ ਛੁੱਟੀ ਹੈ ਮਨਮੁਖ ਖੋਟੇ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਛੁਟਕਾਰਾ ਪ੍ਰਾਪਤ ਹੋ ਸਕਦਾ ਹੈ। ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ। ਜਦੋਂ ਕੋਈ ਵੀ ਜਗਿਆਸੂ ਜੀਵ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਅਤੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਭਾਈ ਛੁੱਟੀ ਦਾ ਹੈ ਮਨਮੁਖ ਖੋਟੀ ਰਾਸ, ਅਤੇ ਜਿਹੜਾ ਮਨਮੁਖ ਬੰਦਾ ਹੈ ਉਹ ਤੇ ਖੋਟੀ ਰਾਸ ਖੋਟੀ ਪੂੰਜੀ ਇਕੱਤਰ ਕਰ ਰਿਹਾ ਹੈ, ਇਸ ਲਈ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤਾਂ ਤੇ ਛੁੱਟ ਸਕਦਾ, ਤੇ ਨਹੀਂ ਤੇ ਭਾਈ ਉਹਨੂੰ ਆਪਣੀ ਕੀਤੀ ਦੀ ਸਜ਼ਾ ਭੋਗਣੀ ਪਵੇਗੀ।
ਅਸ਼ਟ ਧਾਤ ਪਾਤਸ਼ਾਹ ਕੀ ਘੜੀਐ ਸ਼ਬਦ ਵਿਗਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਦੀ ਟਕਸਾਲ ਦੇ ਵਿੱਚ, ਅਸ਼ਟ ਧਾਤ ਪਾਤਸ਼ਾਹ ਕੀ, ਜਿਵੇਂ ਪਾਤਸ਼ਾਹ ਦੀ ਟਕਸਾਲ ਦੇ ਵਿੱਚ ਅੱਠ ਧਾਤਾਂ ਹੁੰਦੀਆਂ ਨੇ, ਸੋਨਾ ਚਾਂਦੀ ਤਾਂਬਾ ਜਿਸਤ ਕਲੀ ਲੋਹਾ ਆਦਿਕ, ਇਉਂ ਅੱਠ ਧਾਤਾਂ ਹੁੰਦੀਆਂ ਨੇ। ਘੜੀਐ ਸ਼ਬਦ ਵਿਗਾਸ, ਵੀ ਜਿਸਨੂੰ ਬਾਦਸ਼ਾਹ ਦੇ ਸ਼ਬਦ ਹੁਕਮ ਦੁਆਰਾ ਘੜਿਆ ਜਾਂਦਾ ਹੈ, ਜਿਹੜੀ ਧਾਤ ਦਾ ਸਿੱਕਾ ਘੜਿਆ ਜਾਂਦਾ ਹੈ, ਵਿਗਾਸ ਫਿਰ ਉਹੀ ਵਿਕਸਿਤ ਹੁੰਦਾ, ਉਹੀ ਅੱਗੇ ਪ੍ਰਫੁੱਲਤ ਹੁੰਦਾ ਹੈ, ਉਹਨੂੰ ਹੀ ਵਡਿਆਈ ਪ੍ਰਾਪਤ ਹੁੰਦੀ ਹੈ। ਭਾਵੇਂ ਪਾਤਸ਼ਾਹ ਦੀ ਟਕਸਾਲ ਦੇ ਵਿੱਚ ਅੱਠ ਧਾਤਾਂ ਹੁੰਦੀਆਂ ਨੇ, ਪਰ ਜਿਸ ਧਾਤ ਦਾ ਸਿੱਕਾ ਪਾਤਸ਼ਾਹ ਦੇ ਹੁਕਮ ਦੇ ਨਾਲ ਘੜਿਆ ਜਾਂਦਾ ਹੈ ਅਤੇ ਉਹੀ ਅੱਗੇ ਵਿਕਸਿਤ ਹੁੰਦਾ ਹੈ ਔਰ ਉਹੀ ਅੱਗੇ ਪ੍ਰਵਾਨ ਹੁੰਦਾ ਹੈ, ਉਹੀ ਪ੍ਰਫੁੱਲਤ ਹੁੰਦਾ ਹੈ, ਉਸੇ ਦੀ ਕੀਮਤ ਵਿੱਚ ਵਾਧਾ ਹੁੰਦਾ। ਧਾਤਾਂ ਦੇ ਭਾਵੇਂ ਕਿੰਨੀਆਂ ਵੀ ਬਣੀਆਂ ਪਈਆਂ ਨੇ ਪਰ ਜਿਹਦਾ ਸਿੱਕਾ ਘੜਿਆ ਜਾਵੇ ਬਾਦਸ਼ਾਹ ਦੇ ਹੁਕਮ ਦੇ ਨਾਲ, ਅਸਲੀ ਤਾਂ ਵੈਲਿਊ, ਅਸਲੀ ਕੀਮਤ, ਅਸਲੀ ਮੁੱਲ ਉਸ ਨੂੰ ਹੀ ਪ੍ਰਾਪਤ ਹੁੰਦਾ। ਜਾਂ ਇਸ ਦਾ ਦੂਜਾ ਅੰਤਰੀ ਭਾਵ ਇਹ ਵੀ ਹੈ, ਅਸ਼ਤਾਤ ਪਾਤਸ਼ਾਹ ਕੀ, ਇਹ ਜਿਹੜਾ ਸਾਡਾ ਸਰੀਰ ਹੈ ਇਹਦੇ ਵਿੱਚ ਵੀ ਅੱਠ ਧਾਤੂਆਂ ਨੇ। ਆ ਜਿਵੇਂ ਮਿੱਜ ਹੈ ਅਤੇ ਇਸੇ ਤਰ੍ਹਾਂ ਚਰਬੀ ਹੈ, ਖੂਨ ਹੈ, ਇਸ ਤਰ੍ਹਾਂ ਦੀਆਂ ਅੱਠ ਧਾਤਾਂ ਸਾਡੇ ਸਰੀਰ ਵਿੱਚ ਵੀ ਨੇ। ਅਸ਼ਤਾਤ ਪਾਤਸ਼ਾਹ ਕੀ, ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਸਰੀਰ ਵਿੱਚ ਵੀ ਅੱਠ ਧਾਤਾਂ ਪੈਦਾ ਕੀਤੀਆਂ ਨੇ। ਘੜੀਆ ਸ਼ਬਦ, ਪਰ ਬਈ ਇਹਨਾਂ ਦੇ ਵਿੱਚੋਂ ਜਿਸ ਨੂੰ ਗੁਰੂ ਕੇ ਸ਼ਬਦ ਦੁਆਰਾ ਘੜਿਆ ਜਾਂਦਾ ਹੈ ਅਤੇ ਵਿਗਾਸ ਉਸੇ ਨੂੰ ਪਾਈ ਅੱਗੇ ਪ੍ਰਫੁੱਲਤ ਹੋਣ ਦਾ ਅਤੇ ਅੱਗੇ ਵਧਣ ਫੁੱਲਣ ਦਾ ਮੌਕਾ ਪ੍ਰਾਪਤ ਹੁੰਦਾ ਹੈ। ਅਥਵਾ ਅਸ਼ਤਾਤ ਪਾਤਸ਼ਾਹ ਕੀ, ਘੜੀਆ ਸ਼ਬਦ ਵਿਗਾਸ, ਕਿਉਂਕਿ ਗੁਰਬਾਣੀ ਬੜੀ ਗਹਿਰ ਗੰਭੀਰ ਹੈ, ਵਿਦਵਾਨਾਂ ਨੇ ਆਪੋ ਆਪਣੇ ਢੰਗ ਦੇ ਨਾਲ ਅਰਥ ਕੀਤੇ ਨੇ ਵੀ ਅੱਠ ਧਾਤਾਂ ਨੇ ਸੰਸਾਰ ਦੇ ਵਿੱਚ, ਜਿਹੜੇ ਚਾਰ ਵਰਨ ਅਤੇ ਚਾਰ ਆਸ਼ਰਮ ਨੇ ਇਹ ਅੱਠ ਧਾਤਾਂ ਨੇ ਅਤੇ ਪਾਤਸ਼ਾਹ ਅਕਾਲ ਪੁਰਖ ਦੀ ਇਹ ਸਾਰੀ ਰਚਨਾ ਰਚੀ ਹੋਈ ਹੈ। ਘੜੀਆ ਸ਼ਬਦ ਵੀ ਜਿਸ ਦੇ ਜੀਵਨ ਦੇ ਸਿੱਕੇ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਸ਼ਬਦ ਹੁਕਮ ਦੁਆਰਾ ਘੜ ਦਿੰਦਾ ਹੈ। ਘੜੀਆ ਸ਼ਬਦ ਸੱਚੀ ਟਕਸਾਲ ਵਿਗਾਸ, ਅਤੇ ਫਿਰ ਉਹ ਅੱਠਾਂ ਧਾਤਾਂ ਦੇ ਵਿੱਚੋਂ ਭਾਵ ਚਾਰੇ ਵਰਨਾ ਸ਼ਰਮਾ ਦੇ ਵਿੱਚੋਂ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਹੁਕਮ ਦੁਆਰਾ ਘੜ ਦਿੰਦਾ ਹੈ ਅਤੇ ਵਿਗਾਸ ਉਹੀ ਪਾਈ ਸਿੱਕਾ ਵਿਕਸਿਤ ਹੁੰਦਾ ਹੈ, ਪ੍ਰਫੁੱਲਤ ਹੁੰਦਾ ਹੈ ਅਤੇ ਉਸਨੂੰ ਲੋਕ ਅਤੇ ਪ੍ਰਲੋਕ ਦੇ ਵਿੱਚ ਸੋਭਾ ਅਤੇ ਮਾਣ ਮਿਲਦਾ ਹੈ।
ਆਪੇ ਪਰਖੇ ਪਾਰਖੂ ਪਵੇ ਖਜਾਨੇ ਰਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਪਾਰਖੂ ਹੋ ਕੇ ਅਤੇ ਫਿਰ ਉਹਨਾਂ ਨੂੰ ਪਰਖਦਾ ਵੀ ਹੈ, ਕਿਉਂਕਿ ਕਈ ਵਾਰੀ ਵੀ ਜਿਹੜੇ ਖਰੇ ਸਿੱਕਿਆਂ ਦੇ ਵਿੱਚ ਖੋਟੇ ਵੀ ਰਲ ਜਾਂਦੇ ਨੇ, ਫਿਰ ਉਹਨਾਂ ਦੀ ਪਰਖ ਵੀ ਕੀਤੀ ਜਾਂਦੀ ਹੈ। ਹੁਣ ਇੱਥੇ ਵੀ ਕਈ ਵਾਰੀ ਆ ਨਕਲੀ ਡਾਲਰ ਕਈ ਬਣਾ ਕੇ ਉਹ ਵੀ ਚਲਾਈ ਜਾਂਦੇ ਨੇ, ਪਰ ਜਦੋਂ ਉਹਨਾਂ ਦੀ ਪਰਖ ਹੁੰਦੀ ਹੈ ਨਾ ਤਾਂ ਫਿਰ ਉਹਨਾਂ ਨੂੰ ਉਹ ਗਰਵੇ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਆਪੇ ਪਰਖੇ ਪਾਰਖੂ, ਵਾਹਿਗੁਰੂ ਆਪ ਪਾਰਖੂ ਹੈ, ਉਹ ਸਾਰਿਆਂ ਦੇ ਜੀਵਨ ਦੇ ਸਿੱਕੇ ਨੂੰ ਆਪ ਪਰਖਦਾ ਹੈ ਅਤੇ ਜਿਹੜੇ ਪਰਖ ਦੇ ਵਿੱਚ ਪੂਰੇ ਉਤਰਦੇ ਨੇ ਪਵੇ ਖਜ਼ਾਨਾ ਰਾਸ, ਵੀ ਉਹ ਸਾਰੇ ਸਿੱਖੇ ਵਾਹਿਗੁਰੂ ਦੇ ਖਜ਼ਾਨੇ ਵਿੱਚ ਪੈ ਜਾਂਦੇ ਨੇ, ਭਾਵ ਵਾਹਿਗੁਰੂ ਉਹਨਾਂ ਨੂੰ ਪ੍ਰਵਾਨ ਕਰਦਾ ਹੈ।
ਤੇਰੀ ਕੀਮਤ ਨਾ ਪਵੇ ਸਭ ਡਿੱਠੀ ਠੋਕ ਵਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤੇ ਸਾਰੀ ਸ੍ਰਿਸ਼ਟੀ ਨੂੰ ਠੋਕ ਵਜਾ ਕੇ ਦੇਖ ਲਿਆ ਹੈ, ਤੇਰੀ ਕੀਮਤ ਨਾ ਪਵੇ, ਤੇਰੀ ਕੀਮਤ ਕਿਸੇ ਤਰ੍ਹਾਂ ਵੀ ਨਹੀਂ ਪੈ ਸਕਦੀ। ਇਹਦਾ ਮਤਲਬ ਇਹ ਹੈ ਬਈ ਜੇ ਕੋਈ ਬੰਦਾ ਇਹ ਆਖੇ ਵੀ ਤੁਸੀਂ ਇੰਨਾ ਕੁ ਪੁੰਨ ਦਾਨ ਕਰ ਲਵੋ ਤੁਹਾਨੂੰ ਰੱਬ ਮਿਲ ਜਾਵੇਗਾ, ਜਾਂ ਇੰਨਾ ਕੁ ਜਪ ਤਪ ਕਰ ਲਵੋ, ਇੰਨੀ ਕੁ ਤਪੱਸਿਆ ਕਰ ਲਵੋ ਤੁਹਾਨੂੰ ਰੱਬ ਮਿਲ ਸਕਦਾ ਹੈ, ਹਜ਼ੂਰ ਕਹਿੰਦੇ ਨਹੀਂ, ਅਸੀਂ ਤੇ ਸਾਰੀ ਦੁਨੀਆਂ ਨੂੰ ਠੋਕ ਵਜਾ ਕੇ ਦੇਖ ਲਿਆ ਹੈ ਪਰ ਤੇਰੀ ਕੀਮਤ ਕਿਸੇ ਤਰ੍ਹਾਂ ਵੀ ਕਿਸੇ ਤੋਂ ਨਹੀਂ ਪੈ ਸਕਦੀ।
ਕਹਿਣੇ ਹੱਥ ਨਾ ਲਭੈ ਸੱਚ ਟਿਕੈ ਪਤ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਕਹਿਣ ਦੇ ਨਾਲ ਤੇ ਤੇਰੀ ਹੱਥ ਨਹੀਂ ਲੱਭੀ ਜਾ ਸਕਦੀ, ਤੂੰ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ, ਵੀ ਕਹਿਣ ਦੇ ਨਾਲ ਤੇਰੀ ਹੱਥ ਨਹੀਂ ਲੱਭੀ ਜਾ ਸਕਦੀ। ਸੱਚ ਟਿਕੈ ਪਤ ਪਾਏ, ਵੀ ਜਿਹੜਾ ਸੱਚ ਦੇ ਵਿੱਚ ਟਿਕਦਾ ਹੈ, ਸੱਚੇ ਨਾਮ ਦੇ ਵਿੱਚ ਚਿੱਤ ਬਿਰਤੀ ਨੂੰ ਜੋੜਦਾ ਹੈ, ਪਤ ਪਾਏ ਅਸਲੀ ਉਹਨੂੰ ਹੀ ਇੱਜ਼ਤ ਪ੍ਰਾਪਤ ਹੁੰਦੀ ਹੈ।
ਗੁਰਮਤ ਤੂੰ ਸਾਲਾਹਣਾ ਹੋਰ ਕੀਮਤ ਕਹਿਣ ਨ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮਤ ਦੁਆਰਾ ਤੈਨੂੰ ਸਲਾਉਣਾ ਪੈਂਦਾ ਹੈ, ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰਕੇ ਤੈਨੂੰ ਸਲਾਉਂਦਾ ਹੈ ਉਹੀ ਤੈਨੂੰ ਮਿਲ ਸਕਦਾ ਹੈ, ਉਹੀ ਤੇਰੀ ਕੀਮਤ ਪਾ ਸਕਦਾ ਹੈ, ਹੋਰ ਕੀਮਤ ਕਹਿਣ ਨਾ ਜਾਏ। ਗੁਰਮਤ ਦੀ ਧਾਰਨਾ ਤੋਂ ਬਿਨਾਂ, ਗੁਰਮਤ ਦੀ ਕਸਵੱਟੀ ਤੋਂ ਬਿਨਾਂ ਹੋਰ ਤੇਰੀ ਕੋਈ ਕੀਮਤ ਕਹਿਣ ਨਾ ਜਾਏ, ਬਿਆਨ ਨਹੀਂ ਕੀਤੀ ਜਾ ਸਕਦੀ। ਇੱਕ ਗੁਰੂ ਦੀ ਮਤ ਹੀ ਹੈ ਜਿਸ ਨੂੰ ਧਾਰਨ ਕਰਕੇ ਮਨੁੱਖ ਤੈਨੂੰ ਪ੍ਰਾਪਤ ਕਰ ਸਕਦਾ ਹੈ, ਹੋਰ ਤੇਰੀ ਕੋਈ ਵੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ।
ਜਿਤ ਤਨ ਨਾਮ ਨਾ ਭਾਵਈ ਤਿਤ ਤਨ ਹਉ ਮੈਂ ਵਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਤਨ ਸਰੀਰ ਦੇ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਪਾਉਂਦਾ, ਭਾਵ ਜਿਸ ਨੂੰ ਵਾਹਿਗੁਰੂ ਦਾ ਨਾਮ ਨਹੀਂ ਚੰਗਾ ਲੱਗਦਾ, ਤਿਤ ਤਨ ਹਉਮੈ ਵਾਦ, ਉਸ ਸਰੀਰ ਦੇ ਵਿੱਚ ਫਿਰ ਹਉਮੈ ਦਾ ਵਾਦ ਝਗੜਾ ਹੀ ਹਮੇਸ਼ਾ ਲਈ ਪੈਦਾ ਹੁੰਦਾ ਹੈ। ਜਦੋਂ ਸਾਡੇ ਮਨ ਦੇ ਵਿੱਚ ਨਾਮ ਨਹੀਂ ਵੱਸਦਾ ਤੇ ਫਿਰ ਇਹਦਾ ਮਤਲਬ ਹਉਮੈ ਦਾ ਵਾਦ ਝਗੜਾ ਤੇ ਸਾਡੇ ਮਨ ਦੇ ਅੰਦਰ ਪੈਦਾ ਹੋਣਾ ਹੀ ਹੋਣਾ ਹੈ, ਕਿਉਂਕਿ ਜਿੱਥੇ ਨਾਮ ਆ ਜਾਂਦਾ ਉੱਥੇ ਹਉਮੈ ਦਾ ਝਗੜਾ ਮੁੱਕ ਜਾਂਦਾ ਤੇ ਜਿੱਥੇ ਨਾਮ ਨਹੀਂ ਆਉਂਦਾ, ਨਾਮ ਨਹੀਂ ਪਾਉਂਦਾ, ਉੱਥੇ ਹਉਮੈ ਦਾ ਝਗੜਾ ਹਮੇਸ਼ਾ ਲਈ ਪੈਦਾ ਹੁੰਦਾ ਹੈ ਅਤੇ ਹੋਰ ਵਾਧਾ ਹੈ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਨੇ ਫਰਮਾਇਆ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਹਉਮੈ ਅਤੇ ਨਾਮ ਦਾ ਪਰਸਪਰ ਵਿਰੋਧ ਹੈ, ਇਹ ਦੋਵੇਂ ਇੱਕ ਥਾਂ ਇਕੱਠੇ ਨਹੀਂ ਰਹਿ ਸਕਦੇ। ਜਿਸ ਤਨ ਦੇ ਵਿੱਚ ਨਾਮ ਨਹੀਂ ਪਾਉਂਦਾ ਉੱਥੇ ਫਿਰ ਹਉਮੈ ਦਾ ਵਾਦ ਝਗੜਾ ਪੈਦਾ ਹੁੰਦਾ ਹੈ।
ਬਿਨ ਗਿਆਨ ਨ ਪਾਈ ਹੈ ਵਿਖਿਆ ਦੂਜਾ ਸਾਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਤੋਂ ਬਿਨਾਂ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਵਿਖਿਆ ਦੂਜਾ ਸਾਧ, ਵਿਖਿਆ ਦਾ ਅਰਥ ਹੈ ਜਿਹੜੀ ਮਾਇਆ ਹੈ ਇਹਦਾ ਤੇ ਸਵਾਦ ਭਾਈ ਦੂਜਾ ਹੈ, ਭਾਵ ਮਾਇਆ ਦੇ ਰਸਾਂ ਕਸਾਂ ਦੇ ਵਿੱਚ ਲਾ ਕੇ ਸਾਨੂੰ ਨਾਮ ਦਾ ਰਸ ਨਹੀਂ ਆ ਸਕਦਾ। ਵਿਖਿਆ ਮਾਇਆ ਦਾ ਸਵਾਦ ਤੇ ਦੂਸਰੇ ਪਾਸੇ ਲਿਜਾਣ ਵਾਲਾ ਹੈ।
ਗੁਣ ਕਾਮ ਨਾਵਈ ਮਾਇਆ ਫੀਕਾ ਸਾਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਗੁਣਾਂ ਤੋਂ ਜਿਹੜੇ ਸਤ ਸੰਤੋਖ ਵੈਰਾਗ ਵਿਵੇਕ ਆਦਿ ਗੁਣ ਨੇ ਉਹਨਾਂ ਤੋਂ ਬਿਨਾਂ ਕੰਮ ਨਾ ਆਵੇ। ਹਜ਼ੂਰ ਕਹਿੰਦੇ ਹੋਰ ਕੋਈ ਵੀ ਵਸਤੂ ਕੋਈ ਵੀ ਪਦਾਰਥ ਸਾਡੇ ਕੰਮ ਨਹੀਂ ਆ ਸਕਦਾ। ਮਾਇਆ ਫਿੱਕਾ ਸਾਧ, ਆਹ ਜਿਹੜਾ ਮਾਇਆ ਦਾ ਸਵਾਦ ਤੇ ਭਾਈ ਫਿੱਕਾ ਹੀ ਹੋ ਜਾਂਦਾ। ਅੱਜ ਇਸ ਮਾਇਆ ਦੇ ਸਵਾਦ ਨੂੰ ਅਸੀਂ ਹਮੇਸ਼ਾ ਲਈ ਚੱਖਦੇ ਹਾਂ, ਪਰ ਹਜ਼ੂਰ ਕਹਿੰਦੇ ਜਦੋਂ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਮਾਇਆ ਦਾ ਸਵਾਦ ਉਸ ਵੇਲੇ ਫਿੱਕਾ ਪ੍ਰਤੀਤ ਹੁੰਦਾ ਹੈ।
ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖ ਲਓ ਹਰ ਜੀਵ ਆਸਾ ਦੇ ਅੰਦਰ ਹੀ ਤੇ ਜੰਮਿਆ ਪੈਦਾ ਹੋਇਆ ਹੈ, ਆਸਾ ਹੀ ਸਾਨੂੰ ਲੈ ਕੇ ਆਈ ਹੈ, ਆਸਾ ਰਸ ਕਸ ਖਾਏ। ਤੇ ਇੱਥੇ ਵੀ ਭਾਈ ਮਨੁੱਖ ਨੂੰ ਆਸਾ ਹੀ ਚਿੰਬੜੀ ਹੋਈ ਹੈ ਜਿਸ ਕਰਕੇ ਰਸਾਂ ਕਸਾਂ ਨੂੰ ਖਾਂਦਾ ਹੈ। ਅੱਜ ਜਿੰਨੇ ਵੀ ਲੋਕ ਨੇ ਕਿਸੇ ਨੂੰ ਕੋਈ ਰਸ, ਕਿਸੇ ਨੂੰ ਕੋਈ ਪਦਾਰਥ ਚੰਗਾ ਲੱਗਦਾ ਤੇ ਜਿਹੜਾ ਵੀ ਕਿਸੇ ਨੂੰ ਚੰਗਾ ਲੱਗਦਾ ਉਹ ਖਾ ਰਿਹਾ ਹੈ। ਆਸਾ ਦੇ ਅੰਦਰ ਹੀ ਸਾਰਾ ਸੰਸਾਰ ਪੈਦਾ ਹੋਇਆ ਹੈ ਤੇ ਆਸਾ ਦੇ ਅਧੀਨ ਹੀ ਰਸਾਂ ਕਸਾਂ ਨੂੰ ਖਾ ਰਿਹਾ ਹੈ।
ਆਸਾ ਬੰਦ ਚਲਾਈ ਹੈ ਮੂਹੇ ਮੂੰਹ ਚੋਟਾਂ ਖਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਸਾ ਦੇ ਵਿੱਚ ਬੰਨ ਕੇ ਹੀ ਇਸ ਨੂੰ ਅੱਗੇ ਚਲਾਈਆ ਤੋਰ ਲਿਆ ਜਾਂਦਾ। ਇਹਦਾ ਮਤਲਬ ਇਹ ਹੈ ਵੀ ਅਖੀਰ ਤੇ ਵੀ ਆਸਾ ਮਨੁੱਖ ਦੇ ਮਨ ਦੇ ਵਿੱਚ ਰਹਿੰਦੀ ਹੈ। ਆਸਾ ਦਾ ਬੱਝਾ ਹੋਇਆ ਸੰਸਾਰ ਦੇ ਵਿੱਚ ਆਉਂਦਾ ਹੈ, ਇੱਥੇ ਵੀ ਆਸਾ ਦੇ ਵਿੱਚ ਬੱਝਿਆ ਹੋਇਆ ਰਸਾਂ ਕਸਾਂ ਨੂੰ ਭੋਗਦਾ ਹੈ ਤੇ ਫਿਰ ਆਸਾ ਫਿਰ ਵੀ ਪੂਰੀ ਨਹੀਂ ਹੁੰਦੀ ਤੇ ਫਿਰ ਅਧੂਰੀ ਆਸਾ ਨੂੰ ਨਾਲ ਬੰਨ ਕੇ ਅੱਗੇ ਤੋਰ ਲਿਆ ਜਾਂਦਾ ਹੈ। ਮੋਹੇ ਮੋਹੇ ਚੋਟਾਂ ਖਾਏ ਤੇ ਫਿਰ ਉਹ ਆਪਣੇ ਮੂੰਹ ਮੂੰਹ ਦੇ ਉੱਤੇ ਚੋਟਾਂ ਖਾਂਦਾ ਹੈ। ਇਹਦਾ ਮਤਲਬ ਇਹ ਹੈ ਜਦੋਂ ਸੰਸਾਰਕ ਆਸਾ ਦੇ ਵਿੱਚ ਬੰਨਿਆ ਹੋਇਆ ਜੀਵ ਅੱਗੇ ਤੋਰਿਆ ਜਾਂਦਾ ਹੈ ਤੇ ਅੱਗੇ ਜਮਦੂਤ ਇਹਦੇ ਮੂੰਹ ਤੇ ਚਪੇੜਾਂ ਮਾਰਦੇ ਨੇ, ਕਸੁੰਨ ਮਾਰਦੇ ਨੇ, ਇਸ ਤਰ੍ਹਾਂ ਮੂੰਹ ਮੂੰਹ ਤੇ ਫਿਰ ਚੋਟਾਂ ਖਾਂਦਾ ਹੈ।
ਅਵਗਣ ਬੱਧਾ ਮਾਰੀ ਹੈ ਛੂਟੈ ਗੁਰਮਤ ਨਾਏ।
ਤੇ ਮਹਾਰਾਜ ਇਸ ਜੀਵ ਨੂੰ ਕਿਉਂ ਮਾਰਿਆ ਜਾਂਦਾ ਹੈ? ਹਜ਼ੂਰ ਕਹਿੰਦੇ ਅਵਗਣ ਬੱਧਾ ਮਾਰੀ ਹੈ, ਇਹ ਔਗਣਾਂ ਦਾ ਬੱਧਾ ਹੋਣ ਕਰਕੇ ਹੀ ਮਾਰਿਆ ਕੁੱਟਿਆ ਜਾਂਦਾ ਹੈ ਤੇ ਫਿਰ ਮਹਾਰਾਜ ਕਿਸੇ ਤਰ੍ਹਾਂ ਛੁੱਟ ਵੀ ਸਕਦਾ ਜਮਾਂ ਤੋਂ? ਹਜ਼ੂਰ ਕਹਿੰਦੇ ਭਾਈ ਹਾਂ, ਛੂਟੈ ਗੁਰਮਤ ਨਾਏ, ਇਹ ਗੁਰਮਤ ਦੁਆਰਾ ਨਾਮ ਨੂੰ ਪ੍ਰਾਪਤ ਕਰ ਲਵੇ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੇ ਤੇ ਗੁਰੂ ਦਾ ਬਖਸ਼ਿਆ ਨਾਮ ਜਪੇ, ਫਿਰ ਇਹ ਛੁੱਟ ਵੀ ਸਕਦਾ ਹੈ।
ਸਰਬੈ ਥਾਈ ਏਕ ਤੂੰ ਜਿਉਂ ਭਾਵੈ ਤਿਉਂ ਰਾਖ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਰੇ ਥਾਵਾਂ ਤੇ ਇੱਕ ਤੂੰ ਹੀ ਵਸ ਰਿਹਾ ਹੈ, ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਜਿਉਂ ਪਾਵੈ ਤਿਉਂ ਰੱਖ ਜਿਵੇਂ ਤੁਹਾਨੂੰ ਪਾਉਂਦਾ ਉਸੇ ਤਰ੍ਹਾਂ ਤੁਸੀਂ ਮਹਾਰਾਜ ਸਾਨੂੰ ਰੱਖ ਲਓ
ਗੁਰਮਤ ਸਾਚਾ ਮਨ ਵਸੈ ਨਾਮ ਭਲੋ ਪਤ ਸਾਖ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਗੁਰਮਤ ਦੁਆਰਾ ਸੱਚਾ ਨਾਮ ਮਨ ਦੇ ਵਿੱਚ ਵਸਦਾ ਹੈ ਤੇਜੀ ਦੇ ਮਨ ਦੇ ਵਿੱਚ ਨਾਮ ਵਸ ਜਾਵੇ ਨਾਮ ਭਲੋ ਪਤ ਸਾਖ ਉਸ ਨਾਮ ਦੁਆਰਾ ਮਨੁੱਖ ਵੀ ਭਲਾ ਸ੍ਰੇਸ਼ਟ ਬਣ ਜਾਂਦਾ ਹੈ ਤੇ ਉਸ ਨਾਮ ਦੁਆਰਾ ਹੀ ਲੋਕ ਤੇ ਪਰਲੋਕ ਦੀ ਪਤ ਇੱਜ਼ਤ ਪ੍ਰਾਪਤ ਹੁੰਦੀ ਹੈ ਤੇ ਨਾਮ ਦੁਆਰਾ ਹੀ ਮਨੁੱਖ ਦੀ ਸ਼ਾਖ ਪ੍ਰਸਿੱਧੀ ਵੀ ਹੁੰਦੀ ਹੈ ਜਿਵੇਂ ਕਹਿੰਦੇ ਫਲਾਣੇ ਦੀ ਤੇ ਬੜੀ ਸ਼ਾਖ ਬਣੀ ਹੋਈ ਹੈ ਸ਼ਾਖ ਦਾ ਅਰਥ ਹੁੰਦਾ ਹੈ ਪ੍ਰਸਿੱਧੀ ਮਸ਼ਹੂਰੀ ਹਜ਼ੂਰ ਕਹਿੰਦੇ ਜਿਹੜਾ ਮਨੁੱਖ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਤੇ ਫਿਰ ਉਹਦੀ ਇੱਜ਼ਤ ਵੀ ਹੁੰਦੀ ਹੈ ਤੇ ਉਹਦੀ ਸ਼ਾਖ ਵੀ ਬਣਦੀ ਹੈ ਕਈ ਜਿਹੜੇ ਨਵੇਂ ਸਰੂਪ ਨੇ ਉਹਨਾਂ ਦੇ ਵਿੱਚ ਨਾਮ ਪਲੋ ਪਤ ਸਾਥ ਵੀ ਆਇਆ ਪਰ ਸਾਖ ਸ਼ਬਦ ਸ਼ੁੱਧ ਹੈ ਜੋ ਇੱਥੇ ਲਿਖਿਆ ਹੋਇਆ ਹੈ
ਰੋਗ ਗਵਾਈ ਹੈ ਸ਼ਬਦ ਸੱਚੇ ਸੱਚ ਪਾਖ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਨੂੰ ਦੱਸਦੇ ਨੇ ਵੀ ਹੋਮੈ ਦੇ ਰੋਗ ਨੂੰ ਕਿਵੇਂ ਮਿਟਿਆ ਜਾਵੇ ਹਜ਼ੂਰ ਕਹਿੰਦੇ ਨੇ ਸ਼ਬਦ ਸੱਚੇ ਸੱਚ ਪਾਖ ਗੁਰੂ ਕੇ ਸੱਚੇ ਸ਼ਬਦ ਦੁਆਰਾ ਸੱਚ ਪਾਖ ਭਈ ਤੁਸੀਂ ਸੱਚੇ ਨਾਮ ਨੂੰ ਉਚਾਰਨ ਕਰੋ ਜਦੋਂ ਸੱਚੇ ਗੁਰੂ ਉਪਦੇਸ਼ ਨੂੰ ਧਾਰਨ ਕਰਕੇ ਸੱਚੇ ਨਾਮ ਨੂੰ ਜਪੋਗੇ ਹੋਮੈ ਰੋਗ ਗੁਆਈਐ ਇਹਦੇ ਨਾਲ ਹੋਮੈ ਦੇ ਰੋਗ ਨੂੰ ਗੁਆ ਲਈਦਾ ਹੈ
ਆਕਾਸੀ ਪਾਤਾਲ ਤੂੰ ਤ੍ਰੈ ਭਵਨ ਰਹਿਆ ਸਮਾਏ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਆਕਾਸ਼ਾਂ ਵਿੱਚ ਵੀ ਤੇ ਪਾਤਾਲਾਂ ਦੇ ਵਿੱਚ ਵੀ ਤੇ ਤਿੰਨੇ ਭਵਨਾਂ ਦੇ ਵਿੱਚ ਹੀ ਤੂੰ ਸਮਾ ਰਿਹਾ ਹੈ ਕਿਉਂਕਿ ਵਾਹਿਗੁਰੂ ਪਰਮੇਸ਼ਰ ਸਰਵ ਵਿਆਪਕ ਹੈ
ਆਪੇ ਭਗਤੀ ਪਾਉ ਤੂੰ ਆਪੇ ਮਿਲਹਿ ਮਿਲਾਏ
ਕਲਗੀ ਤਤ ਪਾਤਸ਼ਾਹ ਦੇ ਬਚਨ ਨੇ ਜਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਹਿ ਕਾਟ ਹੈ ਨਹਿ ਬਾੜ ਹੈ ਨਹਿ ਕਾਟ ਬਾੜ ਹੋਤ ਹੈ ਉਹ ਵਾਹਿਗੁਰੂ ਆਕਾਸ਼ਾਂ ਤੇ ਪਾਤਾਲਾਂ ਦੇ ਵਿੱਚ ਤਿੰਨੇ ਭਵਨਾਂ ਵਿੱਚ ਸਮਾ ਰਿਹਾ ਹੈ ਆਪੇ ਭਗਤੀ ਪਾਉ ਤੂੰ ਹੇ ਵਾਹਿਗੁਰੂ ਤੂੰ ਆਪ ਹੀ ਭਗਤੀ ਰੂਪ ਹੈ ਤੇ ਆਪ ਹੀ ਪਾਉ ਪ੍ਰੇਮ ਰੂਪ ਹੈ ਆਪੇ ਮਿਲਹਿ ਮਿਲਾਏ ਹੇ ਵਾਹਿਗੁਰੂ ਤੂੰ ਆਪ ਹੀ ਮਿਲਦਾ ਹੈ ਤੇ ਕੋਈ ਤੈਨੂੰ ਆਪਣੇ ਜ਼ੋਰ ਜਾਂ ਆਪਣੇ ਹੀਲੇ ਵਸੀਲੇ ਨਾਲ ਨਹੀਂ ਮਿਲ ਸਕਦਾ ਮਿਲਾਏ ਹਾਂ ਜਿਸ ਨੂੰ ਤੂੰ ਆਪ ਹੀ ਮਿਲਾਵੇਂ ਤੇ ਉਹੀ ਤੈਨੂੰ ਮਿਲਦਾ ਹੈ ਤੇ ਜਿਸ ਨੂੰ ਤੂੰ ਆਪ ਮਿਲਣਾ ਚਾਹੇ ਉਸੇ ਨੂੰ ਮਿਲਾਉਣਾ ਉਹੀ ਤੈਨੂੰ ਮਿਲ ਸਕਦਾ ਹੈ
ਨਾਨਕ ਨਾਮ ਨਵੀਸਰੈ ਜਿਉਂ ਪਾਵੈ ਤਿਵੇਂ ਰਜ਼ਾਏ
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਨਾਨਕ ਨਾਮ ਨਾ ਵਿਸਰੈ ਸਾਨੂੰ ਤੇ ਕਦੇ ਵੀ ਵਾਹਿਗੁਰੂ ਦਾ ਨਾਮ ਨਾ ਵਿਸਰੇ ਜਿਉਂ ਪਾਵੈ ਤਿਵੇਂ ਰਜ਼ਾਏ ਹੇ ਵਾਹਿਗੁਰੂ ਜਿਵੇਂ ਤੈਨੂੰ ਪਾਉਂਦਾ ਤੂੰ ਆਪਣੀ ਰਜ਼ਾ ਦੇ ਵਿੱਚ ਵਰਤਦਾ ਤੇ ਸਾਡੇ ਤੇ ਇਹ ਕਿਰਪਾ ਕਰ ਸਾਨੂੰ ਕਦੀ ਵੀ ਨਾਮ ਨਾ ਭੁੱਲੇ ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਜਿਹਨੂੰ ਨਾਮ ਨਾ ਭੁੱਲੇ ਉਹਨੂੰ ਕਦੀ ਰੱਬ ਵੀ ਨਹੀਂ ਭੁੱਲ ਸਕਦਾ ਕਿਉਂਕਿ ਨਾਮ ਦੁਆਰਾ ਹੀ ਅਸੀਂ ਉਸਨੂੰ ਯਾਦ ਕਰਨਾ ਤੁਸੀਂ ਕਿਸੇ ਮਨੁੱਖ ਨੂੰ ਵੀ ਯਾਦ ਕਰਨਾ ਉਹਦਾ ਪਹਿਲਾਂ ਨਾਮ ਹੀ ਚੇਤੇ ਆਉਂਦਾ ਜਦੋਂ ਨਾਮ ਚੇਤੇ ਆਵੇ ਤੇ ਮਨੁੱਖ ਦੀ ਸ਼ਕਲੋ ਸੂਰਤ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਸਾਨੂੰ ਤੇ ਨਾਮ ਨਾ ਭੁੱਲੇ ਤੇ ਜਦੋਂ ਨਾਮ ਨਹੀਂ ਭੁੱਲੇਗਾ ਤੇ ਫਿਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵੀ ਹਮੇਸ਼ਾ ਲਈ ਮਨ ਦੇ ਵਿੱਚ ਵਸ ਜਾਵੇਗੀ ਇਸ ਲਈ ਤੂੰ ਕਿਰਪਾ ਕਰ ਕਦੀ ਵੀ ਸਾਨੂੰ ਤੇਰਾ ਨਾਮ ਨਾ ਭੁੱਲੇ ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਆਪਣੀ ਰਜ਼ਾ ਦੇ ਵਿੱਚ ਵਰਤ ਰਿਹਾ ਹੈ ਤੇ ਨਾਲ ਇਹ ਵੀ ਕਿਰਪਾ ਕਰ ਜਿਵੇਂ ਜਿਉਂ ਪਾਵੈ ਤਿਵੈ ਰਜਾਏ ਜਿਵੇਂ ਤੈਨੂੰ ਪਾਉਂਦਾ ਉਸੇ ਤਰ੍ਹਾਂ ਤੂੰ ਰਜ਼ਾ ਦੇ ਵਿੱਚ ਸਾਨੂੰ ਰੱਖ ਅਸੀਂ ਤੇਰਾ ਨਾਮ ਵੀ ਜਪੀਏ ਤੇ ਤੇਰੀ ਰਜ਼ਾ ਦੇ ਵਿੱਚ ਵੀ ਚੱਲੀਏ ਇਹ ਦੋਵੇਂ ਗੱਲਾਂ ਬਹੁਤ ਉੱਚ ਪਾਏ ਦੀਆਂ ਗੁਰੂ ਮਹਾਰਾਜ ਨੇ ਆਖੀਆਂ ਨੇ ਕਿਉਂਕਿ ਜਿਹੜਾ ਵਾਹਿਗੁਰੂ ਦਾ ਨਾਮ ਹੈ ਅਤੇ ਦੂਸਰੇ ਪਾਸੇ ਰੱਬ ਦੀ ਰਜ਼ਾ ਹੈ ਇਹ ਦੋਵੇਂ ਗੱਲਾਂ ਨੂੰ ਧਾਰਨ ਕਰਕੇ ਹੀ ਨਾਮ ਜਪ ਕੇ ਅਤੇ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲ ਕੇ ਅਤੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ ਜਾਂਦਾ ਹੈ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ ਸਾਨੂੰ ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਹਨ ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਵਿੱਚ ਵਸਾਈਏ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਆਪੇ ਭਗਤੀ ਪਾਓ ਤੂੰ, ਆਪੇ ਮਿਲ ਹੈ ਮਿਲਾਏ, ਨਾਨਕ ਨਾਮ ਨਵੀਸਰੈ, ਜਿਉ ਪਾਵੈ ਤਿਵੇਂ ਰਜ਼ਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।